पंच परवान, पंच परधान, पंचे पाम है दर गए मान, पंचे सो है दर राजान, पंचा का गुर एक ध्यान, एको कहे करे विचार, करते कहे करणे नहीं सुमार, धौल धर्म दया का पूत, संतोख थाप रखिया जिन सूत, एको बुझे होवे सचियार, धवले ऊपर केता भार, धरती होर परे होर होर, तिस्ते भार तले कौन जोर, जी जात रंगा के लाव, सबना लिखिया बुड़ी कलाम, यो लेखा लिख जाने कोए, लेखा लिखिया किता होए, किता तां सवालियों रूप, केती दात जाने कौन कूत, कीता पसाओ एको कवाओ, तिस्ते होए लख दरियाओ, कुदरत कमल कहां विचार, वारियन जावा एक वार, जो तुद भावे साई भलिकार, तू सदा सलामत निरंकार, जो तुद भावे साई भलिकार, तू सदा सलामत निरंकार। परम सत्कार योग गुरु निवास जी साध संगत जीओ, वाहिगुरु जी का खालसा वाहिगुरु जी की फतेह। साल बाद इम्तिहान का दिन आ जाता है, इम्तिहान विचों भी कोई कोई पास होता है। अज इम्तिहान का दिन है, जिन्होंने परवाह नहीं की, गलिए चिक्कड़ दूर घर, नाल प्यारे नेहों, चला तो भिजे कमली, रहा तो तुटे नेहो, भिजो सिजो कमली, अल्लो वरसे मेहो, जाए मिला तिन सजना, र तुटे नाही नेहो। धन हो ऐसी बसात अंदर दूर दूर तो घर के सुखों त्याग करके गुरदरबार दी हाजरियां भर रहे हो। कई वेख्या बीबिया काफ़ी दूरों आईया, चुनियाँ गिज गई, इतने आकर पखे चला के सुखा रही, तो यह है सच्चा प्यार। बिजो सिजो कमली, अल्लो वरसै में, थोड़ा जहा भावना बंदन मिल जाए तो बंदा पहले ही तैयार होता है। चलो अज बरसात आ रही है, बड़ा मुश्किल है, अज रह ही देंगे हाँ। और जिन्हों के भाग चंगे होंगे ने, सतगुरु की मेहर होंदिया ने, वह परवाह नहीं करते। जखड़ झांगी मीह वरसे, भी गुर देखण जाए। समुद्र सागर होवे बोखारा, गुरसिख लंघ गुरु पै जाए। समुद्र पार करके जा पहुँचते हैं तो धनता योग हो, गुरु दरबार दियां हाजरियां भर रहे हो, पवित्र बाणी आद बाणी, धन गुरु नानक साहिब महाराज जी पवित्र बाणी जप जी साहब, जो गुरमत दे सिद्धांतां दा एक संग्रह है। एक मेन पॉइंट है कि जीव आत्मा किस तरह परमात्मा दे नाम नाल जुड़े। ये जीवन दा मनोरथ है, गोबिंद मिलन की ए तेरी बरिया, अवर काज तेरे किते नकाम, मिल साध संगत भज केवल नाम। गोबिंद मिलन की वारी है, मिलन का तरीका है नाम, साध संगत विचार करके नाम नाल जुड़ना। यह है मुख निशाना। नाम नाल जुड़न दे लई सतगुरुआ ने ਪੰਜ ਸਾਧਨ ਚੁਣੇ ਹਨ। ਪਹਿਲਾ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਦੂਜਾ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ, ਤੀਜਾ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਚੌਥਾ ਹੈ ਸੁਣੇ ਸਿੱਧ ਪੀਰ ਸੁਨਾ, ਪੰਜਵਾਂ ਹੈ ਮੰਨੇ ਮੰਨੇ ਕੀਗਤ ਕਹੀ ਨਾ ਜਾਏ। ਜੋ ਪੰਜ ਸਾਧਨ ਅਪਣਾਉਂਦਾ ਹੈ ਉਹਦਾ ਨਾਮ ਰੱਖਿਆ ਗੁਰੂ ਨਾਨਕ ਨੇ ਪੰਚ, ਉਹ ਪ੍ਰਵਾਨ ਹੈ। ਦੋ ਪੱਖ ਲਏ ਨੇ, ਇੱਕ ਹੈ ਅੰਤਰੀ ਪੱਖ, ਇੱਕ ਹੈ ਬਾਹਰਮੁਖੀ ਪੱਖ। ਵਾਹਿਗੁਰੂ ਦੇ ਦੋ ਸਰੂਪ ਮੰਨੇ ਜਾਂਦੇ ਹਨ, ਨਿਰਗੁਣ ਸਰੂਪ ਅਤੇ ਸਰਗੁਣ ਸਰੂਪ। ਅੰਤਰ ਆਤਮੇ ਬਿਰਤੀ ਲਿਜਾ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ, ਉਹਦੀ ਰਜ਼ਾ 'ਚ ਰਾਜ਼ੀ ਰਹਿਣਾ, ਹਰ ਵਸਤੂ ਨੂੰ ਵੇਖ ਕੇ ਨਾਮ ਨਾਲ ਜੁੜ ਜਾਣਾ। ਦੂਸਰਾ ਪੱਖ ਹੈ ਜੋ ਵਾਹਿਗੁਰੂ ਨੇ ਇਹ ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਰਚੀ ਹੈ, ਇਸ ਸ੍ਰਿਸ਼ਟੀ ਨੂੰ ਰਚਨਾ ਨੂੰ ਵੇਖ ਕਰਕੇ, ਬੜੀ ਬੇਅੰਤ ਹੈ, ਇਹਦਾ ਕੋਈ ਅੰਤ ਨਹੀਂ ਹੈ, ਇਸ ਨੂੰ ਵੇਖ ਕਰਕੇ ਇਹਦੇ ਵਿੱਚ ਲੈਣਾ ਹੈ ਵਿਸਮਾਦ ਰੰਗ, ਉਹਦੇ ਨਾਲ ਜੁੜ ਜਾਣਾ ਹੈ। ਹੇ ਵਾਹਿਗੁਰੂ ਤੋਂ ਬੜਾ ਬੇਅੰਤ ਹੈ, ਕੁਦਰਤ ਕੌਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਬਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਦੂਸਰਾ ਪੱਖ ਇਸ ਪੌੜੀ ਦੇ ਅੱਧ ਵਿੱਚ ਸ਼ੁਰੂ ਹੁੰਦਾ ਹੈ। ਪਹਿਲੇ ਪੱਖ ਵਿੱਚ ਪੰਜ ਸਾਧਨ ਹਨ, ਦੂਸਰੇ ਪੱਖ ਵਿੱਚ ਪੰਜ ਸਾਧਨ ਹਨ, ਉਹਨਾਂ ਨੂੰ ਦੁਹਰਾਇਆ ਹੈ ਬਾਹਰਮੁਖੀ ਅਤੇ ਅੰਤਰਮੁਖੀ। ਜੋ ਪੰਜ ਸਾਧਨ ਅਪਣਾਉਂਦਾ ਹੈ ਉਹ ਪੰਚ ਹੈ, ਉਹ ਪ੍ਰਵਾਨ ਹੈ, ਵਾਹਿਗੁਰੂ ਨੂੰ ਪ੍ਰਧਾਨ ਹੈ, ਇੱਥੇ ਵੀ ਅਤੇ ਉੱਥੇ ਵੀ ਆਗੂ ਹੈ, ਦਰਗਾਹ 'ਚ ਮਾਣ ਪਾਉਂਦਾ ਹੈ, ਰਾਜਿਆਂ ਦੇ ਵਾਂਗ ਸ਼ੁਭ ਨੀਕ ਹੁੰਦਾ ਹੈ। ਪੰਚ ਦਾ ਕੀ ਕੰਮ ਹੈ? ਗੁਰੂ ਦੇ ਉਪਦੇਸ਼ ਰਾਹੀਂ ਕੇਵਲ ਇੱਕ ਨਾਲ ਜੁੜੇ ਰਹਿਣਾ, ਇੱਕ 'ਚ ਧਿਆਨ ਲੈਣਾ, ਨਾਮ ਨਾਲ ਜੁੜੇ ਰਹਿਣਾ। ਜੇਕਰ ਕੋਈ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਰਚਨਾ ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹੇ ਕਰਨੇ ਨਾਹੀਂ ਸੁਮਾ, ਕਰਤੇ ਕੇ ਕਰਨੇ, ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਜੋ ਕੁਛ ਪੈਦਾ ਕੀਤਾ ਹੈ ਨਾਹੀਂ ਸੁਮਾਰ, ਇਹਦੀ ਕੋਈ ਗਿਣਤੀ ਨਹੀਂ ਹੈ, ਇਹਦਾ ਕੋਈ ਅੰਤ ਨਹੀਂ ਹੈ। ਸੁਮਾਰ ਉਰਦੂ ਦਾ ਲਫਜ਼ ਹੈ, ਸੁਮਾਰ ਮੈਨੂੰ ਨੇ ਗਿਣਤੀ। ਜੋ ਵਾਹਿਗੁਰੂ ਨੇ ਰਚਨਾ ਰਚੀ ਹੈ, ਜੋ ਕੁਛ ਪੈਦਾ ਕੀਤਾ ਹੈ, ਇਹਦਾ ਕੋਈ ਅੰਤ ਨਹੀਂ ਹੈ, ਇਹਦਾ ਕੋਈ ਸੁਮਾਰ ਨਹੀਂ ਹੈ। ਜੇਕਰ ਕੋਈ ਇਹਨਾਂ ਗੱਲਾਂ ਵੱਲ ਵਿਚਾਰ ਕਰੇ ਤਾਂ ਕਹਿੰਦੇ ਨੇ ਉਸ ਦੀ ਰਚਨਾ ਦਾ ਕੋਈ ਅੰਤ ਨਹੀਂ ਪਾ ਸਕਦਾ। ਇੱਕ ਵੱਡੀ ਗੱਲ ਲੈ ਲਓ, ਉਸ ਵਕਤ ਜਿਹੜੀ ਦੁਨੀਆ ਦੇ ਸਾਹਮਣੇ ਸੀ, ਅੱਜ 550 ਸਾਲ ਪਹਿਲੇ, ਇੱਕ ਗੱਲ ਮੰਨੀ ਜਾਂਦੀ ਸੀ ਕਿ ਸਾਡੀ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ ਹੈ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੇਰਾ ਖਿਆਲ ਇਹ ਹੈ ਕਿ ਧੌਲ ਧਰਮ ਦਇਆ ਕਾ ਪੂਤ, ਅਗਰ ਕੋਈ ਧੌਲ ਹੈ, ਬਲਦ ਹੈ, ਜਿਸ ਨੇ ਧਰਤੀ ਨੂੰ ਚੁੱਕਿਆ ਹੈ, ਜਿਸ ਦੇ ਆਸਰੇ ਧਰਤੀ ਖੜੀ ਹੈ, ਤਾਂ ਮੇਰਾ ਖਿਆਲ ਇਹ ਹੈ ਕਿ ਉਹ ਧੌਲ ਜਿਹੜਾ ਹੈ ਉਹ ਧਰਮ ਹੈ, ਬਲਦ ਹੈ, ਧਰਮ ਹੀ ਬਲਦ ਹੈ। ਦਇਆ ਕਪੂਤ ਉਹ ਧਰਮ ਜੋ ਦਇਆ ਦਾ ਪੁੱਤਰ ਹੈ, ਵਾਹਿਗੁਰੂ ਦੀ ਦਇਆ ਤੋਂ ਧਰਮ ਪੈਦਾ ਹੁੰਦਾ ਹੈ। ਜਿੱਥੇ ਵਾਹਿਗੁਰੂ ਦੀ ਦਇਆ ਹੋਵੇ ਉੱਥੇ ਧਰਮ ਪੈਦਾ ਹੁੰਦਾ ਹੈ। ਅਗਰ ਕੋਈ ਬਲਦ ਹੈ ਤਾਂ ਉਹ ਧਰਮ ਹੈ ਜੋ ਵਾਹਿਗੁਰੂ ਦੀ ਦਇਆ ਤੋਂ ਪੈਦਾ ਹੋਇਆ ਹੈ, ਵਾਹਿਗੁਰੂ ਦੀ ਦਇਆ ਦਾ ਪੁੱਤਰ ਹੈ। ਧੌਲ ਧਰਮ ਦਇਆ ਕਾ ਪੂਤ, ਵਾਹਿਗੁਰੂ ਦੀ ਦਇਆ ਦਾ ਪੁੱਤਰ ਹੈ ਧਰਮ, ਉਹਦੇ ਆਸਰੇ ਧਰਤੀ ਖੜੀ ਹੈ, ਹੋਰ ਕੋਈ ਬਲਦ ਨਹੀਂ ਹੈ, ਧਰਮ ਹੀ ਬਲਦ ਹੈ। ਸੰਤੋਖ ਥਾਪ ਰੱਖਿਆ ਜਿਨਸੂਰ, ਇਸ ਵਾਹਿਗੁਰੂ ਨੇ संतोख रूपी धागे दे अंदर यो जिया लखा हजारा करोड़ा असंखा धरतिया खंडा ब्रह्मंडा आकाशा संतोख रूपी धागे च परो के रखा होया है। हर धरती हर समुंदर हर पहाड़ अपने धर्म च है संतोख विच है। जिथे जिथे वागुरु ने दायरा बना दिता है सब अपने दायरे के अंदर घूम रहे हैं। धरतियां घूम रही हैं ब्रह्मंड घूम रहे हैं ध्रुव तारे घूम रहे हैं। संतोख रूपी धागे के अंदर सारी सृष्टि वायु ने परो के रखा होया है। हरेक अपने अपने संतोख रूपी धर्म के अंदर है। संतोख थाप रखिया जिन सु एको बुझे होवे सच्यार। जो इस गल बुझ लेंदा है कि वागुरु ने सारी सृष्टि नू संतोख रूपी धागे च परो के रखा होया है ते सारियां धरतियां धर्म दे आसरे खड़िया होया हन। इस गल जरा बुझ लेंदा है एको बुझी होवे सच्यार ओ हो जाने सच्यार सच दा घर। सच्यार सच आले शब्द तो बनया है सच दा घर। आले मेरा घर होंगे फारसी दा शब्द है। गुरु नानक साहब की बाणी दे विच फारसी दे बहुत शब्द वरते हैं। उस वेले साडे देश की राजभाषा फारसी होंदी सी तो राजभाषा का प्रभाव पैना कुदरती गल है। 100 साल अंग्रेजा ने साडे ते राज कीता है। अंग्रेजी का ऐसा प्रभाव पिया है कि 50 साल हो गए ने उस राज नूं खत्म होने तो बाद भी असी होर वध तों वध अंग्रेजी वाल जा रहे हाँ। 350 साल साडे देश की राजभाषा फारसी रही है। उसका सरल हो बड़ा प्रभाव है फारसी का। गुरु नानक की बाणी हजारा ही शब्द हैं फारसी के अपनाए गए हैं गुरबाणी के अंदर। सच आले सच्यार सच का घर वो सच्यार बन जाता है। हुक्म रजाई चलना नानक लिखिया नाल तिव सच्यारा होइए तिव कूड़े त्रुटे पाल। इस बात को बुझ लेंदा है कि सारी सृष्टि रचना जो रची है वागुरु ने संतोख रूपी धागे परो के रखा होया है ते सब धरतियां धर्म के आसे खड़िया होया हैं। इस गल नूं मनिए एक बल्द ने धरती नूं चुकिया होया है तो कहने धबले उपर केता भार। दसो भाई एक बल्द दे उपर कितना भार है धरती का तो बल्द चुक सकता तो मन भी लगे बल्द ने चुकया है। जिस बल्द ने चुके वह बल्द कितने खड़ा है ये थले होर धरती है तो वह कि आसरे खड़िए थले होर बल्द है वह कि आसरे खड़ा है। धरती होर परे होर होर धरतिया के थले परे तो परे कितों तक जाओगे किन्ने बल्द बनाओगे किन्नी धरतियां बनाओगे। अखीर तिस ते भार तले कवन जोर। अखीर जड़ा बल्द है वो किस दे आसरे खड़ा है कड़ी धर कड़े भार से खड़ा होया है। इसलिए कोई एक गल जड़ी है एक अनहोनी है तो गुरु नानक साहब कहने ने एक गल नहीं मनी जा सकती। अगर कोई बल्द है और धर्म रूपी बल्द है जो दया का पुत्र है वागुरु की तहत पैदा होया है उस धर्म रूपी बल्द ने धरती नूं चुके धर्म दे आसरे धरती खड़ी है। इस धरती के उपर जी जात रंगा के ना वागुरु ने कई जातियां दे कई रंगा दे जी पैदा किए। सबना लिखिया बोली कलाम जितने जी पैदा किए हैं सब दे मथे ते जो वागुरु की बोली कलाम है कलम इंडी पेन कलम बोली कलम एक होंगी डूबी हुई शाही नाल भरी हुई कलम के नाल या जी बुढ़ी अर्थ करते हैं जी अरोग कलम है सदा चल रही है। वागुरु की बुढ़ी कलाम कलम के नाल ਸਭ ਜੀਵਾਂ ਦੇ ਮੱਥੇ ਤੇ ਲੇਖ ਲਿਖੇ ਗਏ ਹਨ। ਸਭਨਾ ਲਿਖਿਆ ਵੋੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਈ, ਜੋ ਇਹ ਲੇਖ ਵਾਹਿਗੁਰੂ ਨੇ ਲਿਖੇ ਹਨ, ਇਹਨਾਂ ਲਿਖਿਆ ਹੋਇਆਂ ਨੂੰ ਕੋਈ ਬਿਰਲਾ ਜਾਣ ਸਕਦਾ ਹੈ, ਕੋਈ ਬਿਰਲਾ ਪੜ੍ਹ ਸਕਦਾ ਹੈ, ਕੋਈ ਕੋਈ ਪੜ੍ਹ ਸਕਦਾ ਹੈ, ਹਰ ਬੰਦਾ ਨਹੀਂ ਪੜ੍ਹ ਸਕਦਾ। ਕੋਈ ਆਤਮ ਰਸੀਆ ਦਿਵ ਦ੍ਰਿਸ਼ਟੀ ਵਾਲਾ ਪੜ੍ਹ ਸਕਦਾ ਹੈ ਕਿ ਮੱਥੇ 'ਤੇ ਕੀ ਲੇਖ ਲਿਖੇ ਹੁੰਦੇ ਹਨ। ਸਭਨਾ ਲਿਖਿਆ ਮੁੜੀ ਕਲਾਮ, ਸਭਨਾ ਜੀਆਂ ਸਿਰ ਲੇਖ ਧਰਾ ਹੋ, ਬਿਨ ਲੇਖੇ ਨਹੀਂ ਕੋਈ। ਸਭ ਜੀਵਾਂ ਦੇ ਮੱਥੇ 'ਤੇ ਧੁਰ ਦਰਗਾਹ ਦੇ ਲੇਖ ਲਿਖੇ ਹੁੰਦੇ ਹਨ। ਉਹ ਬਿਰਲਾ ਸਿਰ ਪੜ੍ਹ ਸਕਦਾ ਹੈ, ਇਹ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ, ਜੋ ਵਾਹਿਗੁਰੂ ਨੇ ਲਿਖੇ ਲਿਖੇ ਹਨ, ਕਿਤਨੇ ਹਨ, ਕੈਸੇ ਹਨ, ਕਿਹੋ ਜਿਹੇ ਹਨ, ਕੋਈ ਜਾਣ ਨਹੀਂ ਸਕਦਾ। ਕੀਤਾ ਤਾਂ ਸਵਾਲਿਓ ਰੂਪ, ਵਾਹਿਗੁਰੂ ਵਿੱਚ ਕਿੰਨੀ ਕੁ ਸ਼ਕਤੀ ਹੈ, ਉਹਦਾ ਕਿੰਨਾ ਕੁ ਬਲ ਹੈ, ਕਿੰਨਾ ਕੁ ਜ਼ੋਰ ਹੈ, ਔਰ ਸਵਾਲਿਓ ਕਿਤਨਾ ਕੁ ਉਹ ਸੁੰਦਰ ਹੈ, ਕਿਤਨਾ ਕੁ ਸੁੰਦਰ ਹੈ, ਰੂਪ ਵਾਲਾ ਹੈ, ਉਹ ਕਿਤਨੀ ਤਾਕਤ ਵਾਲਾ ਹੈ, ਇਹਦਾ ਕੋਈ ਅੰਤ ਨਹੀਂ। ਕੇਤੀ ਦਾਤ ਜਾਣੇ ਕੌਣ ਕੋਤ, ਕਿਸ ਦੇ ਅੰਦਰ ਕੁਵਤ ਹੈ, ਕੁਵਤ ਬਿਨਾਂ ਹੁੰਦਾ ਸ਼ਕਤੀ, ਤਾਕਤ, ਬਲ, ਇਹ ਵੀ ਉਰਦੂ ਦਾ ਲਫਜ਼ ਹੈ, ਫਾਰਸੀ ਦਾ ਕੁਵਤ। ਕੇਤੀ ਦਾਤ ਜਾਣੇ ਕੌਣ ਕੋਤ, ਕਿਸ ਵਿੱਚ ਤਾਕਤ ਹੈ, ਸ਼ਕਤੀ ਹੈ, ਇਹ ਵਾਹਿਗੁਰੂ ਦੀਆਂ ਦਾਤਾਂ ਦਾ ਵਰਣਨ ਕਰ ਸਕੇ। ਕਿਤਨੀਆਂ ਦਾਤਾਂ ਹਨ, ਉਹਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਹੈ। ਅਸੀਂ ਆਮ ਇਸ ਬੰਦੇ ਕੋਲ ਮਾਇਆ ਦਾ ਪਸਾਰਾ ਹੋਵੇ, ਗੱਡੀਆਂ ਹੋਣ, ਮਿੱਲਾਂ ਹੋਣ, ਕਾਰਖਾਨੇ ਹੋਣ, ਕਹਿੰਦੇ ਬੜੀ ਰੱਬ ਦੀ ਕਿਰਪਾ ਹੈ, ਇਸ ਉੱਤੇ ਬੜਾ ਕੁਝ ਰੱਬ ਨੇ ਦਿੱਤਾ ਹੈ, ਪਰ ਐਸੀਆਂ ਦਾਤਾਂ ਹਨ ਵਾਹਿਗੁਰੂ ਦੀਆਂ ਜਿਹਨਾਂ ਵੱਲ ਅਸੀਂ ਬਹੁਤ ਘੱਟ ਧਿਆਨ ਦਿੰਦੇ ਹਾਂ। ਆਹ ਵੇਖੋ ਕਿੱਡੀ ਵੱਡੀ ਦਾਤ ਹੈ, ਜੇ ਪ੍ਰਸਾਦ ਸੁਣੇ ਕਰਨ ਨਾਲ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ, ਤੋ ਕੰਨਾਂ ਦੇ ਨਾਲ ਆਵਾਜ਼ਾਂ ਸੁਣਨਾ, ਕੀਰਤਨ ਸੁਣਨਾ, ਕਥਾ ਸੁਣਨਾ, ਕਿੱਡੀ ਵੱਡੀ ਦਾਤ ਹੈ। ਜਿਹੜੇ ਬੰਦੇ ਡੋਰੇ ਨੇ ਉਹਨਾਂ ਕੋਲ ਜਾ ਕੇ ਪੁੱਛੋ ਕੀ ਹਾਲ ਹੈ, ਬੜੀ ਵੱਡੀ ਦਾਤ ਹੈ, ਜਦੋਂ ਕੋਈ ਮੁੱਲ ਹੀ ਨਹੀਂ ਹੈ। ਜੋ ਜਮਾਂਦਰੂ ਡੋਰੇ ਹਨ, ਉਹਨਾਂ ਨੂੰ ਕੋਈ ਠੀਕ ਨਹੀਂ ਕਰ ਸਕਦਾ, ਉਹਨਾਂ ਕੋਈ ਇਲਾਜ ਨਹੀਂ ਹੈ। ਗੂੰਗੀਆਂ ਬੋਲੇ ਦੇ ਸਕੂਲ ਵੇਖੇ ਨੇ, ਯਤਨ ਬੜੇ ਹੁੰਦੇ ਨੇ, ਆਪਰੇਸ਼ਨ ਵੀ ਕੀਤੇ ਜਾਂਦੇ ਨੇ, ਪਰ ਅੰਦਰ ਜੇਕਰ ਸਰੋਤ ਇੰਦਰ ਹੀ ਨਹੀਂ ਹੈ, ਕੀ ਕਰੇਗਾ। ਅੱਖਾਂ ਦੇ ਆਪਰੇਸ਼ਨ ਸ਼ੁਰੂ ਕੀਤੇ ਸਨ, ਦੂਜੀਆਂ ਅੱਖਾਂ ਪਾਉਣੀਆਂ ਪਸ਼ੂਆਂ ਦੀਆਂ, ਜੀਵਾਂ ਦੀਆਂ, ਪਰ ਕੋਈ ਬਿਰਲਾ ਕਾਮਯਾਬ ਹੋਇਆ ਹੈ। ਜਿਹਦੇ ਪਿੱਛੇ ਚਕਸ਼ੂ ਇੰਦਰਾ ਹੈ, ਨਜ਼ਰ ਵਾਲਾ ਇੰਦਰਾ ਹੈ, ਨਾੜੀਆਂ ਹਨ, ਉਸੇ ਦਾ ਆਪਰੇਸ਼ਨ ਕਾਮਯਾਬ ਹੁੰਦੇ ਨੇ, ਦੂਸਰੇ ਦੇ ਨੇ। ਜੇ ਚਕਸ਼ੂ ਇੰਦਰ ਹੀ ਨਹੀਂ ਹੈ, ਵੇਖਣ ਵਾਲੀ ਜੋਤ ਹੀ ਨਹੀਂ ਰੱਬ ਨੇ ਰੱਖੀ, ਕੋਈ ਕੁਛ ਨਹੀਂ ਕਰ ਸਕਦਾ। ਕਿੱਡੀ ਵੱਡੀ ਦਾਤ ਹੈ, ਜੇ ਪ੍ਰਸਾਦ ਪੇਖੇ ਬਿਸਮਾਲ, ਅੱਖਾਂ ਦੇ ਨਾਲ ਤੂੰ ਦਸਮਾਲ ਕੁਦਰਤ ਨੂੰ ਵੇਖਦਾ ਹੈ, ਕਿੱਡੀ ਵੱਡੀ ਦਾਤ ਹੈ। ਸਾਡੇ ਡੇਰੇ ਚ ਕੇ ਗਿਆਨੀ ਫਤਿਹ ਸਿੰਘ ਸਨ ਜੀ, ਉਹਨਾਂ ਤਕਰੀਬਨ 18 ਸਾਲ ਕੀਰਤਨ ਕੀਤਾ ਹੈ ਡੇਰੇ ਵਿੱਚ। ਉਹਨਾਂ ਦੀ ਇੱਕ ਬੱਚੀ ਪ੍ਰੀਤਮ ਕੌਰ ਦਾ ਇੱਕ ਬੱਚਾ ਹੋਇਆ, ਜਨਮ ਲੈਂਦਿਆਂ ਹੀ ਬੁਖਾਰ, ਜਨਮ ਤੋਂ ਇਲਾਜ ਸ਼ੁਰੂ ਹੋ ਗਿਆ, ਜਦ ਠੰਡ ਹੋਵੇ ਤਾਂ ਬੁਖਾਰ ਘੱਟ ਹੋ ਜਾਵੇ, ਗਰਮੀ ਵਿੱਚ ਬੁਖਾਰ ਵੱਧ ਜਾਵੇ, ਹਟੇ ਨਹੀਂ ਬੁਖਾਰ। ਬੁਖਾਰ ਦੇ ਵਿੱਚ ਹੀ ਇਲਾਜ ਹੁੰਦਿਆਂ ਹੁੰਦਿਆਂ 1.5 ਸਾਲ ਦਾ ਹੋ ਗਿਆ। ਇੱਕ ਦਿਨ ਮਾਂ ਬਿਠਾਉਣ ਲੱਗੀ ਤਾਂ ਆਪਣੇ ਸਿਰ ਨੂੰ ਕੰਟਰੋਲ ਨਾ ਕਰੇ, ਸਿਰ ਲੁੜਕ ਜਾਵੇ, ਇੱਧਰ ਜਾਵੇ, ਉੱਧਰ ਜਾਵੇ, ਡਿੱਗ ਪਵੇ। ਮੈਂ ਜਾ ਕੇ ਡਾਕਟਰ ਨੂੰ ਦੱਸਿਆ, ਬੈਠ ਨਹੀਂ ਸਕਦਾ, ਸਿਰ ਨੂੰ ਕੰਟਰੋਲ ਨਹੀਂ ਕਰਦਾ। ਉਹ ਡਾਕਟਰ ਕਿਹਾ ਪਟਿਆਲੇ ਲੈ ਜਾਓ, ਅਤੇ ਬੱਚੇ ਦਾ ਸਪੈਸ਼ਲਿਸਟ ਹੈ, ਉਹਨੂੰ ਵਿਖਾਓ। ਪਟਿਆਲੇ ਜਾ ਕੇ ਦਿਖਾਇਆ ਬੱਚੇ ਦੇ ਸਪੈਸ਼ਲਿਸਟ ਨੂੰ, ਕਹਿੰਦਾ ਹੈ ਦੇਖ ਦਿਖਾ ਕਰਕੇ ਕਿ ਇਸ ਸਿਰ ਨੂੰ ਕੰਟਰੋਲ ਕਰਨ ਵਾਲਾ ਇੱਕ ਪੁਰਜਾ ਹੁੰਦਾ ਹੈ ਪਿਛਲੇ ਪਾਸੇ ਗਰਦਨ 'ਤੇ, ਜਿਸਨੂੰ ਨਿਰਗਟ ਆਖਦੇ ਨੇ ਪੰਜਾਬੀ ਵਿੱਚ, ਕੰਟਰੋਲਰ ਸੁੱਚ ਅੰਗਰੇਜ਼ੀ 'ਚ ਕਹਿੰਦੇ ਨੇ, ਕਿ ਉਹ ਕੰਟਰੋਲਰ ਸੁੱਚ ਇਸਦਾ ਪੁਰਜ਼ਾ ਵਾਹਿਗੁਰੂ ਨੇ ਇਹਦਾ ਬਣਾਇਆ ਹੀ ਨਹੀਂ। ਤਾਂ ਡਾਕਟਰ ਕਹਿਣ ਲੱਗਾ ਜਿਹੜੀ ਸ਼ਾਇਦ ਰੱਬ ਨੇ ਨਹੀਂ ਬਣਾਈ ਅਸੀਂ ਨਹੀਂ ਬਣਾ ਸਕਦੇ, ਹਾਂ ਕੁਦਰਤ ਚਾਹੇ ਆਪਣੇ ਆਪ ਬਣ ਸਕਦਾ ਹੈ, ਆਟੋਮੈਟਿਕ ਬਣ ਸਕਦਾ ਹੈ, ਅਸੀਂ ਕੁਛ ਨਹੀਂ ਕਰ ਸਕਦੇ, ਕੋਈ ਇਲਾਜ ਨਹੀਂ ਸਾਡੇ ਕੋਲ। ਜੋ ਪੁਰਜ਼ਾ ਰੱਬ ਨੇ ਬਣਾਇਆ ਹੀ ਨਹੀਂ ਅਸੀਂ ਨਹੀਂ ਬਣਾ ਸਕਦੇ। ਕਹਿਣ ਲੱਗਾ ਹੋਰ ਕੋਈ ਤਰੀਕਾ ਨਹੀਂ ਹੈ, ਕੋਈ ਇਲਾਜ ਨਹੀਂ ਹੈ, ਉਸ ਕੁਦਰਤ ਦਾ ਇਲਾਜ ਹੈ, ਉਸ ਕੁਦਰਤ 'ਤੇ ਸੁੱਟੋ ਉਹ ਕਰ ਸਕਦੀ ਹੈ। ਉਸ ਬੱਚੇ ਰੋਜ਼ ਆ ਕੇ ਗੁਰਦੁਆਰੇ ਚਰਨ ਧੂੜ ਲਗਾਉਣੀ, ਅੰਮ੍ਰਿਤ ਜਲ ਪਿਲਾਉਣਾ, ਹੌਲੇ ਹੌਲੇ ਕੁਝ ਸਾਲਾਂ ਤੋਂ ਬਾਅਦ ਆਪਣੇ ਆਪ ਪੁਰਜ਼ਾ ਬਣ ਗਿਆ, ਕੁਦਰਤ ਬਣਾ ਸਕਦੀ। ਉਸ ਲਈ ਕਿਰਤੀ ਦਾਤ ਜਾਣੇ ਕੌਣ ਕੋ, ਕਿਸ 'ਚ ਤਾਕਤ ਹੈ ਜੋ ਵਾਹਿਗੁਰੂ ਦੀਆਂ ਕਿਤਨਕ ਦਾਤਾਂ ਹਨ ਉਹਦਾ ਵਰਣਨ ਕਰ ਸਕੇ। ਕੀਤਾ ਪਸਾਓ, ਇਹ ਸਾਰੀ ਸ੍ਰਿਸ਼ਟੀ ਦਾ ਰਚਨਾ ਦਾ ਵਾਹਿਗੁਰੂ ਨੇ ਪਸਾਰਾ ਕੀਤਾ ਕੈਸੇ, ਏਕੋ ਕਵਾਓ, ਇੱਕ ਹੁਕਮ ਦੇ ਨਾਲ, ਹੁਕਮ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਰਚੀ ਗਈ। ਮੁਸਲਮਾਨੀ ਮਤ 'ਚ ਕਹਿੰਦੇ ਨੇ ਰੱਬ ਨੇ ਆਖਿਆ ਕੁੱਲ ਅਤੇ ਸਾਰੀ ਦੁਨੀਆ ਬਣ ਗਈ। ਈਸਾਈ ਮਤ ਵਾਲੇ ਕਹਿੰਦੇ ਨੇ ਕਿ ਰੱਬ ਨੇ ਇੱਕ ਦਿਨ ਧਰਤੀ ਬਣਾਈ, ਇੱਕ ਦਿਨ ਸਮੁੰਦਰ ਬਣਾਏ, ਇੱਕ ਦਿਨ ਪਹਾੜ ਬਣਾਏ, ਇੱਕ ਦਿਨ ਜੀਵ ਪੈਦਾ ਕੀਤੇ, ਛੇ ਦਿਨ ਬਣਾਉਂਦਾ ਰਿਹਾ ਅਤੇ ਸੱਤਵੇਂ ਦਿਨ ਥੱਕ ਗਿਆ ਤਾਂ ਉਹਨੇ ਰੈਸਟ ਕੀਤਾ ਐਤਵਾਰ ਵਾਲੇ ਦਿਨ। ਪਰ ਗੁਰਬਾਣੀ ਕਹਿੰਦੀ ਹੈ ਕੀਤਾ ਪਸਾਓ, ਏਕੋ ਕਵਾਓ, ਇੱਕ ਹੁਕਮ ਕੀਤਾ ਵਾਹਿਗੁਰੂ ਦੇ ਹੁਕਮ ਸਾਰੀ ਸ੍ਰਿਸ਼ਟੀ ਸਾਜੀ ਗਈ। ਕਿਸ 'ਤੇ ਹੋਏ ਲੱਖ ਦਰਜਾਓ, ਸ੍ਰਿਸ਼ਟੀ ਸਾਜੀ ਗਈ ਹੁਕਮ ਦੇ ਵਿੱਚ, ਉਸ ਹੁਕਮ ਤੋਂ ਹੀ ਲੱਖਾਂ ਹੀ ਜ਼ਿੰਦਗੀ ਦੀਆਂ ਰੌਵਾਂ ਚੱਲ ਪਈਆਂ, ਲੱਖਾਂ ਦਰਿਆ ਚੱਲ ਪਏ। ਜਾਤ ਭਾਵ ਵਗਣ ਵਾਲੀ ਚੀਜ਼, ਹਰ ਚੀਜ਼ ਵਗਣ ਵਾਲੀ ਹੈ, ਚੱਲਣ ਵਾਲੀ ਹੈ, ਰੌਂ ਲੱਖਾਂ ਹੀ ਰੌਵਾਂ ਚੱਲ ਪਈਆਂ, ਨਦੀਆਂ ਚੱਲ ਪਈਆਂ, ਸਮੁੰਦਰ ਚੱਲ ਪਏ, ਜ਼ਿੰਦਗੀਆਂ ਚੱਲ ਪਈਆਂ। ਇਸ 'ਤੇ ਹੋਏ ਲੱਖ ਦਰਿਆਓ, ਲੱਖਾਂ ਹੀ ਦਰਿਆਤ ਭਾਵ, ਲੱਖਾਂ ਹੀ ਜ਼ਿੰਦਗੀ ਦੀਆਂ ਰੌਵਾਂ ਚੱਲ ਪਈਆਂ। ਕੁਦਰਤ ਕਮਲ ਕਹਾਂ ਵਿਚਾਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੁਦਰਤ ਕਮਲ, ਕੁਦਰਤ ਮੈਨੇ ਸ਼ਕਤੀ ਤਾਕਤ, ਮੇਰੇ 'ਚ ਕੀ ਸ਼ਕਤੀ ਹੈ, ਮੇਰੇ 'ਚ ਕੀ ਤਾਕਤ ਹੈ ਕਿ ਉਸ ਵਾਹਿਗੁਰੂ ਦੀ ਕੀਤੀ ਦਾ ਰਚਨਾ ਦਾ ਵਿਚਾਰ ਕਰ ਸਕਾਂ, ਕੁਦਰਤ ਦਾ ਵਿਚਾਰ ਕਰ ਸਕਾਂ, ਰਚਨਾ ਦਾ ਵਿਚਾਰ ਕਰ ਸਕਾਂ। ਵਾਰਿਆਂ ਨਾਲ ਜਾਵਾਂ ਇੱਕ ਵਾਰ, ਮੈਂ ਤਾਂ ਉਸ ਵਾਹਿਗੁਰੂ ਦੀ ਰਚਨਾ ਤੋਂ ਇੱਕ ਵਾਲ ਜਿੱਤਣਾ ਵੀ, ਇੱਕ ਰੋਮ ਜਿੱਤਣਾ ਵੀ ਵਾਰਿਆ ਨਹੀਂ ਜਾ ਸਕਦਾ, ਕੁਰਬਾਨ ਨਹੀਂ ਹੋ ਸਕਦਾ। ਇਹੋ ਕੁਝ ਕਹਾਂਗਾ ਰਚਨਾ ਨੂੰ ਵੇਖ ਕਰਕੇ ਕਿ ਹੇ ਵਾਹਿਗੁਰੂ ਤੂੰ ਬੜਾ ਬੇਅੰਤ ਹੈ, ਤੇਰੀ ਕੁਦਰਤ ਬੜੀ ਬੇਅੰਤ ਹੈ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੈਨੂੰ ਭਾਉਂਦਾ ਹੈ ਸਭ ਠੀਕ ਹੈ, ਤੂੰ ਹਮੇਸ਼ਾ ਰਹਿਣ ਵਾਲਾ ਹੈ, ਅਵਿਨਾਸ਼ੀ ਹੈ, ਅਟਲ ਹੈ, ਸਲਾਮਤ ਹੈ, ਜੋ ਤੈਨੂੰ ਮਾਨਦਾ ਹੈ ਠੀਕ ਹੈ। ਜੋ ਪਹਿਲਾ ਸਿਧਾਂਤ ਸੀ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਉਹੀ ਆ ਗਿਆ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਰਹਿਣਾ।